ਗੁਰੂ ਰੂਪ ਪਿਆਰੀ ਸਾਤ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਆਪ ਜੀ ਨੂੰ ਪੜ੍ਹ ਕੇ ਸਰਵਣ ਕਰਾ ਰਹੇ ਸੀ, ਜਿਸ ਦਾ ਸਿਰਲੇਖ ਹੈ ਸਤਵੰਤ ਕੌਰ। ਆ ਉਸ ਦਾ ਅਗਲਾ ਹਿੱਸਾ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਚੌਥਾ ਕਾਂਡ। ਇਸ ਤੰਗ ਕੋਠੜੀ ਵਿੱਚ ਜਾਂ ਖਾਨ ਸਾਹਿਬ ਹਨ ਜਾਂ ਡੋਲਾ ਪਿਆ ਹੈ, ਜਿਸ ਵਿੱਚੋਂ ਇੱਕ ਸੁੰਦਰ ਜਵਾਨ ਇਸਤਰੀ ਨਿਕਲੀ ਔਰ ਨਿਕਲਦੇ ਸਾਰ ਕਮਰੇ ਵਿੱਚ ਜਾ ਵੜੀ। ਫਿਰ ਚਾਰ ਚੁਫੇਰੇ ਫੁਰਤੀ ਦੀ ਨਜ਼ਰ ਦੌੜਾ ਕੇ ਤੱਕ ਕੇ ਤਸੱਲੀ ਕਰਕੇ ਕਿ ਹੋਰ ਕੋਈ ਨਹੀਂ ਹੈ, ਬੋਲੀ ਕਿ ਹੁਣ ਵਕਤ ਹੈ ਬੜਾ ਨਾਜ਼ਕ, ਗੱਲ ਕਰਨੇ ਦਾ ਸਮਾਂ ਨਹੀਂ। ਤੁਸੀਂ ਮਰਦਾਵੇਂ ਲਾ ਦਿਓ ਅਤੇ ਜ਼ਨਾਨੇ ਪਹਿਨ ਲਓ ਜੋ ਮੈਂ ਆਉਂਦੇ ਹਨ, ਅਤੇ ਤੁਸੀਂ ਡੋਲੇ ਵਿੱਚ ਬੈਠ ਜਾਓ, ਕਿਸੇ ਨੂੰ ਕੁਝ ਪਤਾ ਨਹੀਂ ਲੱਗਣਾ। ਤੁਸੀਂ ਇਨ ਤ੍ਰੀਮਤ ਦੇ ਵੇਸ ਵਿੱਚ ਘਰ ਪਹੁੰਚ ਜਾਓਗੇ। ਤਦ ਡੋਲਿਓਂ ਉਤਰਦੇ ਹੀ ਭੇਸ ਵਟਾ ਲਿਓ ਔਰ ਹਿੰਦੁਸਤਾਨ ਨੂੰ ਨਿਕਲ ਜਾਇਓ। ਹੋਰ ਸਲਾਹ ਘਰ ਪਹੁੰਚ ਕੇ ਕਰ ਲੈਣੀ, ਛੇਤੀ ਕਰੋ। ਹਾਂ, ਹੱਕਾ ਬੱਕਾ ਰਹਿ ਗਿਆ ਕਿ ਇਹ ਕੀ ਹੋਇਆ, ਮੌਤ ਦੇ ਮੂੰਹੋਂ ਬਚਣੇ ਦਾ ਰਸਤਾ ਨਿਕਲ ਪਿਆ। ਬਹੁਤ ਪ੍ਰਸ਼ਨ ਪੁੱਛਣੇ ਚਾਹੇ ਪਰ ਉਸ ਕੰਨਿਆ ਦੀ ਕਾਲੀ ਨੇ ਉਸਨੂੰ ਕੁਛ ਨਾ ਪੁੱਛਣ ਦਿੱਤਾ। ਤ੍ਰੀਮਤ ਦਾ ਭੇਸ ਵਟਾ ਕੇ ਉੱਤੇ ਬੁਰਕਾ ਪਾ ਕੇ ਡੋਲੇ ਵਿੱਚ ਉਹ ਬੈਠਾ। ਕੁਛ ਸਮੇਂ ਮਗਰੋਂ ਟਹਿਲੀਏ ਆਏ, ਡੋਲਾ ਚੁੱਕ ਕੇ ਲੈ ਗਏ। ਪਹਿਰੇਦਾਰਾਂ ਨੂੰ ਕੀ ਸ਼ੁਭਾ ਹੋ ਸਕਦਾ ਸੀ ਕਿ ਇੰਨੇ ਚਿਰ ਵਿੱਚ ਕੀ ਹਨੇਰ ਵਰਤ ਗਿਆ ਹੈ। ਬੇਖਟ ਕੇ ਡੋਲਾ ਚੁਕਵਾ ਕੇ ਅਤੇ ਕੋਠਲੀ ਨੂੰ ਜਿੰਦਰਾ ਮਾਰ ਕੇ ਸਹਿਜ ਸੁਭਾ ਸਾਰੇ ਵਿਦਾ ਹੋ ਗਏ। ਦੂਸਰੇ ਦਿਨ ਕਤਲ ਦਾ ਸਮਾਂ ਆ ਗਿਆ। ਬਾਹਰਲੇ ਮੈਦਾਨ ਵਿੱਚ ਤਿਆਰੀ ਕੀਤੀ ਗਈ। ਜੱਲਾਦ ਤਲਵਾਰ ਲੈ ਕੇ ਆ ਪਹੁੰਚਿਆ। ਇੱਧਰ ਦੋ ਸਿਪਾਹੀ ਕੋਠਲੀ ਵਿੱਚੋਂ ਕੈਦੀ ਨੂੰ ਕੱਢਣ ਵਾਸਤੇ ਗਏ, ਪਰ ਕੀ ਦੇਖਦੇ ਹਨ ਕਿ ਉੱਥੇ ਕੈਦੀ ਤਾਂ ਕੋਈ ਨਹੀਂ ਹੈ। ਇੱਕ ਮੁਟਿਆਰ ਬੈਠੀ ਹੈ ਅਤੇ ਮਰਦਾਵੇਂ ਕੱਪੜੇ ਕੋਲ ਪਏ ਹਨ। ਹੱਕੇ ਬੱਕੇ ਹੋ ਕੇ ਉਹਨਾਂ ਨੇ ਦਰੋਗੇ ਨੂੰ ਆਵਾਜ਼ ਦਿੱਤੀ। ਉਸਨੇ ਵੀ ਹੈਰਾਨੀ ਨਾਲ ਅਚਰਜ ਕੌਤਕ ਦੇਖ ਕੇ ਆਪਣਾ ਬੁੱਲ ਟੁਕਿਆ ਔਰ ਕਚੀਚੀ ਵੱਟੀ, ਪਰ ਨਿਰਭੈ ਇਸਤਰੀ ਡਰੀ ਨਹੀਂ, ਗੰਭੀਰ ਬੈਠੀ ਉਹਨਾਂ ਦੇ ਚਿਹਰੇ ਵੱਲ ਤੱਕ ਰਹੀ ਹੈ। ਦਰੋਗਾ, ਹੇ ਤ੍ਰੀਮਤ, ਤੂੰ ਕੌਣ ਹੈ ਔਰ ਖਾਨ ਸਾਹਿਬ ਕਿੱਥੇ ਹਨ? ਤ੍ਰੀਮਤ, ਮੈਂ ਉਹ ਹਾਂ ਜੋ ਕੱਲ੍ਹ ਡੋਲੇ ਵਿੱਚ ਆਈ ਸਾਂ ਔਰ ਖਾਨ ਸਾਹਿਬ ਡੋਲੇ ਵਿੱਚ ਬੈਠ ਕੇ ਚਲੇ ਗਏ। ਤੁਸੀਂ ਉਹਨਾਂ ਦੀ ਥਾਂ ਮੈਨੂੰ ਕਤਲ ਕਰ ਦਿਓ। ਦਰੋਗਾ, ਗਜ਼ਬ, ਕਹਿਰ ਇਲਾਹੀ, ਇਹ ਔਰਤ ਤੂੰ ਹਨੇਰ ਮਾਰਿਆ, ਮਰਦਾਂ ਦੇ ਕੰਨ ਕੁਤਰੇ, ਸਾਰੀ ਅਕਲ ਮੇੜ ਦਿੱਤੀ। ਤੇਰੀ ਸਜ਼ਾ ਇਹ ਚਾਹੀਦੀ ਹੈ ਕਿ ਤੈਨੂੰ ਇਸੇ ਵੇਲੇ ਡਕਰੇ ਡਕਰੇ ਕਰ ਦਿੱਤਾ ਜਾਵੇ। ਤ੍ਰੀਮਤ, ਠੀਕ ਹੈ, ਮੈਂ ਤਾਂ ਆਪਣਾ ਨਮਕ ਹਲਾਲ ਕੀਤਾ ਹੈ, ਇੱਕ ਜਾਨ ਬਚਾਈ ਹੈ, ਤੁਸੀਂ ਜੋ ਸਜ਼ਾ ਦਿਓ ਮੇਰੇ ਲਈ ਸੁੱਖ ਹੈ। ਚਲਾਓ ਤਲਵਾਰ ਔਰ ਮਾਰੋ ਇੱਕ ਤ੍ਰੀਮਤ ਨੂੰ। ਦਰੋਗਾ, ਠੀਕ, ਅੱਛਾ ਹੈ ਕਿ ਮੈਂ ਤ੍ਰੀਮਤ ਦੇ ਲਹੂ ਨਾਲ ਹੱਥ ਰੰਗਾ? ਨਹੀਂ ਨਹੀਂ, ਕਦੇ ਨਹੀਂ, ਮੈਂ ਆਪਣੇ ਹੱਥ ਤੀਵੀਂ ਦੇ ਲਹੂ ਨਾਲ ਕਦੇ ਨਹੀਂ ਰੰਗਾਂਗਾ, ਪਰ ਮੈਂ ਮਾਲਕ ਨੂੰ ਕੀ ਮੂੰਹ ਦਿਖਾਵਾਂਗਾ ਕਿ ਐਡਾ ਪੁਰਾਣਾ ਆਦਮੀ ਤੀਵੀਂ ਦੇ ਹੱਥੋਂ ਛਲਿਆ ਗਿਆ। ਤ੍ਰੀਮਤੇ, ਜੇ ਤੈਨੂੰ ਮਾਰਾਂ ਤਦ ਕਾਇਰ, ਜੇ ਛੱਡਾਂ ਨਮਕ ਹਰਾਮ, ਜੇ ਮਾਲਕ ਨੂੰ ਦੱਸਾਂ ਤਦ ਉੱਲੂ। ਤ੍ਰੀਮਤ, ਹੇ ਬਜ਼ੁਰਗ ਦਰੋਗੇ, ਘਬਰਾ ਨਹੀਂ, ਤੇਰੇ ਮਾਲਕ ਨੇ ਕਿਹਾ ਸੀ ਕਿ ਡੋਲਾ ਬੰਦ ਆਵੇ ਬੰਦ ਚਲਾ ਜਾਵੇ, ਤੇਰਾ ਇਸ ਵਿੱਚ ਕੋਈ ਦੋਸ਼ ਨਹੀਂ ਹੈ। ਤੂੰ ਮਾਲਕ ਨੂੰ ਛੇਤੀ ਖਬਰ ਕਰ, ਜੋ ਹੁਕਮ ਹੋਵੇ ਮੈਂ ਸਹਿਣ ਨੂੰ ਤਿਆਰ ਹਾਂ, ਕਿਉਂਕਿ ਜੇ ਮੈਨੂੰ ਜਿੰਦ ਪਿਆਰੀ ਹੁੰਦੀ ਤਾਂ ਮੈਂ ਮੌਤ ਦੇ ਘੋਰੇ ਵਿੱਚ ਆਪ ਨਾ ਆਵੜਦੀ। ਮੈਂ ਮਰਨਾ ਬਿਧ ਕੇ ਆਈ ਹਾਂ, ਮੈਂ ਕਿਸੇ ਦੁੱਖ ਤੋਂ ਕਿਸੇ ਤਰ੍ਹਾਂ ਦੀ ਮੌਤ ਤੋਂ ਨਹੀਂ ਡਰਦੀ। ਜੋ ਬਹਾਦਰ ਸ਼ਸਤਰ ਪਹਿਨਦਾ ਜੰਗ ਨੂੰ ਤੁਰਦਾ ਹੈ, ਉਹ ਦੁੱਖਾਂ ਨੂੰ ਸੱਜੇ ਹੱਥ ਔਰ ਮੌਤ ਨੂੰ ਖੱਬੇ ਹੱਥ ਪਰ ਤਰ ਲੈਂਦਾ ਹੈ। ਬਹਾਦੁਰ ਹਾਂ ਕਿਉਂਕਿ ਮੈਂ ਇੱਕ ਜਾਨ ਬਚਾਈ ਹੈ, ਕਿਸੇ ਨੇ ਬੇਕਸੀ ਵਿੱਚ ਮੇਰੇ ਨਾਲ ਪਿਆਰ ਕੀਤਾ ਸੀ, ਮੈਂ ਉਸ ਨਾਲ ਨੇਕੀ ਦੇ ਬਦਲੇ ਜਿੰਦ ਹੂਲ ਕੇ ਨੇਕੀ ਕੀਤੀ ਹੈ। ਇਸ ਤਰ੍ਹਾਂ ਦੇ ਵਾਕ ਸੁਣ ਕੇ ਦਰੋਗਾ ਹੱਕਾ ਬੱਕਾ ਰਹਿ ਗਿਆ। ਬਹੁਤ ਕੁਝ ਸੋਚਿਆ ਪਰ ਕੁਝ ਨਾ ਫੁਰਿਆ। ਛੇਕੜ ਦਰਬਾਰ ਵਿੱਚ ਹਾਜ਼ਰ ਹੋਇਆ ਔਰ ਵਜ਼ੀਰ ਸਾਹਿਬ ਦੀ ਰਾਹੀਂ ਸਾਰਾ ਕਿੱਸਾ ਅਮੀਰ ਸਾਹਿਬ ਦੇ ਕੰਨਾਂ ਤੱਕ ਪਹੁੰਚਾਇਆ। ਅਮੀਰ ਸਾਹਿਬ ਸੁਣਦੇ ਅਚਰਜ ਰਹਿ ਗਏ। ਹੁਕਮ ਦਿੱਤਾ ਕਿ ਉਸ ਔਰਤ ਨੂੰ ਜਿਸ ਵਿੱਚ ਇਤਨੀ ਕੁਰਬਾਨੀ ਹੈ ਦਰਬਾਰ ਵਿੱਚ ਹਾਜ਼ਰ ਕਰੋ। ਉਸੇ ਵੇਲੇ ਦਰੋਗਾ ਦੌੜਿਆ ਗਿਆ ਔਰ ਤ੍ਰੀਮਤ ਦਰਬਾਰ ਵਿੱਚ ਲਿਆ ਹਾਜ਼ਰ ਕੀਤੀ। ਭਰੀ ਸਭਾ ਵਿੱਚ ਇਕੱਲੀ ਤ੍ਰੀਮਤ ਅਦਬ ਨਾਲ ਸਿਰ ਨੀਵਾਂ ਕਰਕੇ ਖੜੋ ਗਈ। ਅਮੀਰ ਸਾਹਿਬ ਨੇ ਪੁੱਛਿਆ, ਤੂੰ ਕੌਣ ਹੈ ਔਰ ਇਹ ਕੀ ਮਾਜਰਾ ਹੈ ਜੋ ਤੂੰ ਇਸ ਤਰ੍ਹਾਂ ਆਪਣੀ ਜਾਨ ਜੋਖਮ ਵਿੱਚ ਪਾਈ ਹੈ? ਤ੍ਰੀਮਤ, ਮੈਂ ਪੰਜਾਬ ਦੇਸ਼ ਦੇ ਇੱਕ ਸਿੱਖ ਦੀ ਪੁੱਤਰੀ ਹਾਂ। ਆਪ ਦੇ ਜ਼ੁਲਮ ਨੇ ਮੈਨੂੰ ਕੈਦ ਕੀਤਾ ਔਰ ਪਸ਼ੂਆਂ ਦੀ ਤਰ੍ਹਾਂ ਬੰਦੀ ਵਿੱਚ ਪਾ ਕੇ ਇੱਥੇ ਪਹੁੰਚਾਇਆ ਔਰ ਡੰਗਰਾਂ ਦੀ ਤਰ੍ਹਾਂ ਮੰਡੀ ਵਿਕਾਇਆ। ਇਸ ਕਹਿਰ ਹੇਠ ਵਿਕ ਕੇ ਮੈਂ ਇਸ ਖਾਨ ਸਾਹਿਬ ਦੇ ਘਰ ਪਹੁੰਚੀ, ਜਿਸ ਨੂੰ ਆਪਨੇ ਕਤਲ ਦੀ ਸਜ਼ਾ ਦਿੱਤੀ ਸੀ ਔਰ ਉਸਦੀ ਵੋਟੀ ਫਾਤਮਾ ਦੀ ਟੈਲਣ ਬਣੀ। ਭਾਵੇਂ ਉਹ ਮੇਰਾ ਮਾਲਕ ਨਹੀਂ, ਮੈਂ ਉਸਦੀ ਦਾਸੀ ਨਹੀਂ, ਮੈਂ ਇੱਕ ਬੇਗੁਨਾਹ ਦੁਖੀਆ ਹਾਂ, ਮਜ਼ਲੂਮ ਹਾਂ, ਪਰ ਫਿਰ ਵੀ ਉਸਦੀ ਵੋਟੀ ਦੇ ਨੇਕ ਸਲੂਕ ਦੀ ਹਿਸਾਨਮੰਦ ਹੋ ਕੇ ਮੈਂ ਉਸਦੇ ਘਰ ਵਾਲੇ ਦੀ ਜਾਨ ਬਚਾਉਣ ਨੂੰ ਪੁੰਨ ਸਮਝਿਆ ਔਰ ਛਡਾਉਣ ਦੇ ਬੰਦੋਬਸਤ ਕੀਤੇ, ਪਰ ਕੁਝ ਪੇਸ਼ ਨਾ ਗਈ। ਛੇਕੜ ਆਪ ਤੋਂ ਇਹ ਆਗਿਆ ਮੰਗਵਾਈ ਕਿ ਫਾਤਮਾ ਖਾਨ ਸਾਹਿਬ ਨੂੰ ਮਿਲ ਲਵੇ। ਉਹ ਤ੍ਰੀਮਤ ਡਰਪੋਕ ਹੈ ਔਰ ਜਿੰਦ ਨੂੰ ਬਹੁਤ ਪਿਆਰ ਕਰਦੀ ਹੈ, ਇਸ ਲਈ ਮੈਂ ਆਪ ਉਸਦੀ ਥਾਂ ਬੰਦੀਖਾਨੇ ਗਈ। ਖਾਨ ਨੂੰ ਜ਼ਨਾਨਾ ਭੇਸ ਕਰਾ ਕੇ ਬਾਹਰ ਭੇਜ ਦਿੱਤਾ ਔਰ ਮਰਦਾਨਾ ਭੇਸ ਕਰ ਬੈਠੀ ਰਹੀ। ਫਿਰ ਮੈਂ ਮਰਦਾਨਾ ਲਿਬਾਸ ਲਾ ਕੇ ਦੂਸਰਾ ਜ਼ਨਾਨਾ ਵੇਸ ਜੋ ਨਾਲ ਲਿਆਈ ਸਾਂ ਪਾ ਲਿਆ। ਅਮੀਰ, ਇਹ ਦਲੇਰ ਔਰਤ, ਤੂੰ ਬੜੀ ਬਹਾਦਰ ਹੈ। ਤੂੰ ਉਹ ਕੰਮ ਕੀਤਾ ਹੈ ਜੋ ਕਿਸੇ ਦੇ ਕਰਨੇ ਦਾ ਨਹੀਂ। ਮੇਰੀ ਅਕਲ ਹੈਰਾਨ ਹੈ ਤੇਰੇ ਕਰਤੱਬ ਉੱਤੇ, ਪਰ ਤੂੰ ਸਿੱਖ ਦੀ ਧੀ ਹੈ, ਇਸ ਲਈ ਤੇਰਾ ਮਾਰਨਾ ਹੀ ਚੰਗਾ ਹੈ, ਪਰ ਤੇਰੀ ਬਹਾਦਰੀ ਦਾ ਇਨਾਮ ਨਾ ਦੇਵਾਂ ਤਦ ਵੀ ਹੈਫ ਹੈ, ਸੋ ਮੰਗ ਕੇ ਮੈਂ ਤੈਨੂੰ ਕੀ ਦੇਵਾਂ? ਤ੍ਰੀਮਤ, ਮੈਨੂੰ ਕਿਸੇ ਚੀਜ਼ ਦੀ ਇੱਛਾ ਨਹੀਂ ਹੈ, ਮੈਂ ਕੁਛ ਨਹੀਂ ਮੰਗਦੀ, ਹਾਂ ਕੁਛ ਪੁੱਛਿਆ ਚਾਹੁੰਦੀ ਹਾਂ। ਅਮੀਰ, ਕੀ ਪੁੱਛਿਆ ਚਾਹੁੰਦੀ ਹੈ? ਤ੍ਰੀਮਤ, ਮੈਂ ਇਹ ਪੁੱਛਿਆ ਚਾਹੁੰਦੀ ਹਾਂ ਕਿ ਸਿੱਖਾਂ ਪਰ ਐਡਾ ਜ਼ੁਲਮ ਕਿਉਂ ਹੁੰਦਾ ਹੈ? ਕਿਆ ਸਿੱਖ ਆਦਮੀ ਨਹੀਂ? ਅਮੀਰ, ਸਿੱਖ ਆਦਮੀ ਤਾਂ ਹਨ ਪਰ ਲੁਟੇਰੇ ਹਨ, ਮੇਰੇ ਪੰਜਾਬ ਖੋਣ ਦੇ ਰਸਤੇ ਵਿੱਚ ਅਟਕਦੇ ਹਨ, ਵੈਸੇ ਉਹ ਕਾਫਿਰ ਹਨ, ਇਸ ਕਰਕੇ ਮਾਰਦਾ ਹਾਂ। ਤ੍ਰੀਮਤ, ਸਿੱਖ ਲੁਟੇਰੇ ਨਹੀਂ ਹਨ, ਲੁਟੇਰੇ ਤੇਰੇ ਹਾਕਮ ਹਨ ਜੋ ਪੰਜਾਬ ਵਿੱਚ ਪਰਜਾ ਨੂੰ ਲੁੱਟਦੇ ਹਨ ਅਤੇ ਬਿੱਲੀਆਂ ਨੂੰ ਪੇੜਿਆਂ ਦੀ ਰਾਖੀ ਪੁਰ ਛੱਡਿਆ ਹੈ। ਹਾਕਮਾਂ ਨੇ ਅਤੇ ਚੌਧਰੀਆਂ ਨੇ ਕਈ ਤਰੀਕੇ ਰੱਖੇ ਹੋਏ ਹਨ ਜਿਨ੍ਹਾਂ ਨਾਲ ਉਹ ਦੇਸ਼ ਨੂੰ ਲੁੱਟਦੇ ਔਰ ਪਰਜਾ ਨੂੰ ਵੈਰਾਨ ਕਰਦੇ ਹਨ। ਸਿੱਖ ਉਹਨਾਂ ਤੋਂ ਪਰਜਾ ਦੀ ਰਾਖੀ ਕਰਦੇ ਹਨ, ਜਦ ਦੁਹਾਈ ਮਚਦੀ ਹੈ ਤਾਂ ਦੋਸ਼ ਸਿੱਖਾਂ ਦੇ ਸਿਰ ਥੱਪ ਦਿੰਦੇ ਹਨ ਔਰ ਬੇਗੁਨਾਹਾਂ ਨੂੰ ਫੜ ਕੇ ਮਾਰ ਦਿੰਦੇ ਹਨ। ਫਰਿਆਦ ਕੋਈ ਸੁਣਦਾ ਨਹੀਂ, ਜਿਸ ਨੂੰ ਕਹੋ ਉਹ ਆਪ ਉਹ ਜਿਹਾ ਉਪਦਰੀ ਹੁੰਦਾ ਹੈ। ਸਭ ਤੋਂ ਵੱਡੇ ਦਿੱਲੀ ਵਾਲੇ ਹਨ, ਉਹ ਬੁੱਢੇ ਸ਼ੇਰ ਵਾਂਗ ਹਿੱਲਣ ਜੋਗੇ ਨਹੀਂ। ਪਰਜਾ ਦੀ ਦੂਜੀ ਪਹੁੰਚ ਆਪ ਦੇ ਥਾਪੇ ਹਾਕਮਾਂ ਤੱਕ ਆਉਂਦੀ ਹੈ, ਉਹ ਵੀ ਉਹ ਜਿਹੇ ਹਨ। ਤੁਸੀਂ ਜਿੰਨੀ ਵੇਰ ਪੰਜਾਬ ਹਿੰਦੁਸਤਾਨ ਵਿੱਚ ਗਏ, ਪਰਜਾ ਨੂੰ ਲੁੱਟ ਲੁੱਟ ਕੇ ਨਾਸ਼ ਕੀਤਾ ਔਰ ਆਪਣੇ ਖੀਸੇ ਭਰ ਕੇ ਕਾਬਲ ਦਾ ਰਸਤਾ ਫੜਿਆ। ਸਿੱਖਾਂ ਨਾਲ ਤੁਸਾਂ ਦਾ ਵੈਰ ਠੀਕ ਨਹੀਂ, ਜੇ ਨਿਆਮ ਨਾਲ ਦੇਖੋ ਤਾਂ ਸਿੱਖ ਜ਼ਾਲਮ ਹਾਕਮਾਂ ਨੂੰ ਸਜ਼ਾ ਦਿੰਦੇ ਹਨ, ਉਹਨਾਂ ਨੂੰ ਲੁੱਟਦੇ ਔਰ ਉਹਨਾਂ ਦੀ ਮਿੱਟੀ ਪੁੱਟਦੇ ਹਨ। ਪੰਜਾਬ ਸਾਡਾ ਘਰ ਹੈ, ਦੇਸ਼ ਹੈ, ਤੁਹਾਡਾ ਕੋਈ ਹੱਕ ਨਹੀਂ ਕਿ ਸਾਡੇ ਦੇਸ਼ ਨੂੰ ਲੁੱਟੋ ਅਤੇ ਉਸ 'ਤੇ ਰਾਜ ਕਰੋ। ਆਪਣਾ ਘਰ ਸੰਭਾਲਣ ਵਾਸਤੇ ਸਿੱਖਾਂ ਦਾ ਤੁਸਾਂ ਨਾਲ ਲੜ ਪੈਣਾ ਕੋਈ ਅਪਰਾਧ ਨਹੀਂ, ਮੈਂ ਸੱਚ ਕਹਿ ਦਿੱਤਾ ਹੈ ਔਰ ਨਿਡਰ ਹੋ ਕੇ ਕਿਹਾ ਹੈ। ਜੋ ਮੌਤ ਤੋਂ ਨਿਡਰ ਹੈ ਉਹ ਕਾਸ ਤੋਂ ਡਰੇ। ਮੈਨੂੰ ਮਾਰ ਦੇਣ ਦੀ ਤਾਕਤ ਆਪ ਨੂੰ ਹੈ, ਸੋ ਮੈਂ ਆਪ ਮੌਤ ਦੇ ਮੂੰਹ ਪਈ ਹਾਂ। ਮੇਰੀ ਇੱਕੋ ਡੰਜ ਬਾਕੀ ਸੀ ਕਿ ਆਪ ਦੇ ਕੰਨੀ ਇਹ ਸੱਚ ਦੀ ਆਵਾਜ਼ ਪੈ ਜਾਵੇ, ਸੋ ਮੈਂ ਪਾ ਦਿੱਤੀ ਹੈ। ਹੁਣ ਸੱਚ ਦੇ ਬਦਲੇ ਜੋ ਸਜ਼ਾ ਜੀ ਆਵੇ ਦਿਓ, ਮੈਂ ਹਾਜ਼ਰ ਖੜੀ ਹਾਂ। ਮੌਤ ਮੈਨੂੰ ਜਫੀ ਪਾਏ ਖੜੋਤੀ ਹੈ, ਮੈਂ ਮੌਤ ਦੀ ਗੋਦੀ ਵਿੱਚ ਬੈਠੀ ਹਾਂ, ਇਸ ਲਈ ਮੈਂ ਨਿਡਰ ਹਾਂ। ਜਿੰਦਾ ਦਾ ਪਿਆਰ ਜੀਵ ਨੂੰ ਕਾਇਰ ਬਣਾਉਂਦਾ ਹੈ, ਜਿੰਦ ਤੋਂ ਹੱਥ ਧੋਤੇ ਤਾਂ ਬੀਰ ਹੋ ਗਏ। ਆਪ ਬੜੇ ਬਲਵਾਨ ਹੋ, ਮੈਂ ਕੈਦੀ ਹਾਂ, ਪਰ ਮੈਂ ਸਿੱਖ ਦੀ ਧੀ ਹਾਂ, ਬਹਾਦਰਾਂ ਦੇ ਘਰ ਜੰਮੀ ਪੱਲੀ ਹਾਂ, ਮੈਂ ਸੱਚ ਨੂੰ ਪਿਆਰ ਕਰਦੀ ਹਾਂ। ਹੁਣ ਹੁਕਮ ਦਿਓ ਜੋ ਮੇਰਾ ਸਿਰ ਤਨ ਤੋਂ ਜੁਦਾ ਹੋ ਜਾਏ। ਦਰਬਾਰ ਸਾਹਿਬ ਦੇ ਮੁਸਾਹਿਬ ਜੋ ਅਮੀਰ ਸਾਹਿਬ ਦੇ ਅੱਗੇ ਥਰ ਥਰ ਕੰਬਦੇ ਹੁੰਦੇ ਸਨ ਔਰ ਬਿਨਾਂ ਪੁੱਛੇ ਕੋਈ ਬੋਲ ਨਹੀਂ ਸੀ ਸਕਦਾ ਹੁੰਦਾ, ਇਸ ਦਲੇਰ ਕੰਨਿਆਂ ਦੇ ਬਚਨ ਸੁਣ ਕੇ ਹੱਕੇ ਬੱਕੇ ਰਹਿ ਗਏ ਕਿ ਇਹ ਕਿਸ ਵਲਾਇਤ ਔਰ ਕਿਸ ਜਿਨਸ ਵਿੱਚੋਂ ਹੈ ਕਿ ਇਸ ਤਰ੍ਹਾਂ ਨਿਡਰ ਹੋ ਕੇ ਐਡੇ ਸਖਤ ਪਾਤਸ਼ਾਹ ਦੇ ਸਾਹਮਣੇ ਬੋਲਦੀ ਹੈ। ਅਮੀਰ ਸਾਹਿਬ ਨੂੰ ਕੁਝ ਗੁੱਸਾ ਉਪਜਦਾ ਸੀ, ਕੁਝ ਦਇਆ ਆਉਂਦੀ ਸੀ ਅਤੇ ਕਿਸੇ ਵੇਲੇ ਪਿਆਰ ਵੀ ਉਪਜਦਾ ਸੀ। ਢੇਰ ਚਿਰ ਇੱਕੋ ਅਚੰਬਿਤ ਰਹਿ ਕੇ ਅਮੀਰ ਨੇ ਪੁੱਛਿਆ, ਇਹ ਦਲੇਰ ਔਰਤ ਤੂੰ ਕੈਦ ਕੀ ਕੁਰ ਪੈ ਗਈ, ਇਹ ਸਮਝ, ਇਹ ਹੌਂਸਲਾ ਔਰ ਕੈਦ?
ਤ੍ਰੀਮਤ,
ਅਮੀਰ ਸਾਹਿਬ ਕੀ ਦੱਸਾਂ, ਆਪ ਦਾ ਇੱਕ ਫੌਜੀ ਘੋੜਾ ਅਵਸਰ ਦੌੜਾਏ ਜਾਂਦਾ ਸੀ, ਇੱਕ ਢੱਠੇ ਖੂਹ ਵਿੱਚ ਡਿੱਗ ਪਿਆ। ਮੈਂ ਉਸਨੂੰ ਡਿੱਗਦੇ ਡਿੱਠਾ, ਪਿੰਡੋਂ ਬਾਹਰ ਸੱਦ ਕੇ ਉਸਨੂੰ ਕਢਵਾਇਆ ਔਰ 8-10 ਦਿਨ ਉਸਦੀ ਖਾਤਰ ਇਲਾਜ ਮੁਆਲਜਾ ਕੀਤਾ। ਜਾਂ ਤਕੜਾ ਹੋਇਆ ਤਦ ਉਹ ਤੁਰ ਪਿਆ ਔਰ ਲੁਧਿਆਣੇ ਚਲਾ ਗਿਆ, ਜੋ ਸਾਡੇ ਪਿੰਡੋਂ ਕੋਈ ਦੂਰ ਵਾਰਡਪੁਰ ਹੈ। ਇੱਕ ਦਿਨ ਉਸ ਅਫਸਰ ਦਾ ਸੁਨੇਹਾ ਮੇਰੇ ਪਿਤਾ ਨੂੰ ਪਹੁੰਚਾ ਕਿ ਆਪ ਦੀ ਧੀ ਦੀ ਕਿਰਪਾ ਦਾ ਮੈਂ ਧੰਨਵਾਦੀ ਹਾਂ, ਮੇਰੀ ਬੇਗਮ ਉਸਨੂੰ ਮਿਲਿਆ ਚਾਹੁੰਦੀ ਹੈ, ਜੇਕਰ ਤੁਸੀਂ ਉਸਨੂੰ ਭੇਜ ਦਿਓ ਤਾਂ ਚੰਗੀ ਗੱਲ ਹੈ। ਮੇਰੇ ਪਿਤਾ ਨੇ ਨਾ ਕਰ ਭੇਜੀ। ਫਿਰ 10 ਦਿਨ ਮਗਰੋਂ ਆਪਣੀ ਵੋਟੀ ਸਮੇਤ ਸਾਡੇ ਪਿੰਡ ਪਹੁੰਚਾ ਔਰ ਵੋਟੀ ਉਸਦੀ ਮੈਨੂੰ ਮਿਲਣੇ ਆਈ। ਮੇਰਾ ਉਸਦਾ ਪਿਆਰ ਪੈ ਗਿਆ। ਇੱਕ ਦਿਨ ਮੈਂ ਉਸਨੂੰ ਮਿਲਣ ਵਾਸਤੇ ਤੰਬੂ ਗਈ, ਉਸ ਵੇਲੇ ਮੈਨੂੰ ਉਹਨਾਂ ਕੈਦ ਕਰ ਲਿਆ ਔਰ ਮੈਨੂੰ ਲੈ ਕੇ ਨੱਸ ਗਏ। ਉਹ ਤੀਵੀਂ ਜੋ ਉਸਦੀ ਵੋਟੀ ਸੀ, ਕੋਈ ਓਪਰੀ ਤ੍ਰੀਮਤ ਸੀ, ਵੋਟੀ ਨਹੀਂ ਸੀ। ਸੋ ਉਹ ਤ੍ਰੀਮਤ ਤਾਂ ਖਿਸਕ ਗਈ ਅਤੇ ਮੈਨੂੰ ਦੁਸ਼ਟ ਨੇ ਵਿਆਹ ਵਾਸਤੇ ਕਿਹਾ। ਦੂਸਰੇ ਦਿਨ ਤੁਸਾਂ ਆਪਣੇ ਦੇਸ਼ ਨੂੰ ਕੂਚ ਕੀਤੀ ਅਤੇ ਉਸ ਦੁਸ਼ਟ ਨੂੰ ਡੇਰਿਓਂ ਅੱਗੇ ਤੋਰ ਦਿੱਤਾ। ਇਸੇ ਹਫਲਾ ਤਫਲੀ ਵਿੱਚ ਮੈਂ ਪਿੱਛੇ ਰਹਿ ਗਈ। ਮੈਨੂੰ ਆਪਦੇ ਸਿਪਾਹੀਆਂ ਨੇ ਬੱਧੀ ਹੋਈ ਦੇਖ ਕੇ ਕੈਦੀਆਂ ਵਿੱਚ ਰਲਾ ਦਿੱਤਾ, ਜੋ ਆਪਨੇ ਸਾਡੇ ਦੇਸ਼ ਵਿੱਚੋਂ ਮਰ ਤ੍ਰੀਮਤਾਂ ਫੜ ਆਉਂਦੇ ਸਨ। ਇਸ ਪਾਪ ਕਰਕੇ ਕਿ ਆਪ ਦਾ ਜੀ ਕਰ ਆਇਆ ਸੀ ਕਿ ਕੁਝ ਗੁਲਾਮ ਫੜ ਲੈ ਚਲੀਏ। ਮੈਂ ਵੀ ਹੋਰਨਾਂ ਵਾਂਗ ਇੱਥੇ ਵਿਕ ਗਈ। ਉਸ ਦੁਸ਼ਟ ਦਾ ਫਿਰ ਪਤਾ ਨਹੀਂ ਲੱਗਾ ਕਿ ਕਿੱਧਰ ਗਿਆ। ਅੱਜ ਆਪ ਦੇ ਦਰਬਾਰ ਵਿੱਚ ਉਸਦੀ ਸੂਰਤ ਫਿਰ ਨਜ਼ਰੀ ਪਈ ਹੈ। ਅਮੀਰ, ਕਿਹੜਾ ਹੈ?
ਤ੍ਰੀਮਤ ਉਂਗਲ ਕਰਕੇ, ਓ ਅਮੀਰ ਉਸ ਵੱਲ ਮੂੰਹ ਕਰਕੇ, ਫਿਟਕਾਰ ਹੈ ਤੈਨੂੰ ਐ ਮਲਹੂਨ, ਯਾਨੀ ਫਿਟਕਾਰੇ ਹੋਏ, ਮਿਹਰਬਾਨੀ ਦਾ ਇਹ ਬਦਲਾ ਸੀ, ਲਾਨਤ ਏ ਖੁਦਾ ਵਰਤੂ, ਯਾਨੀ ਖੁਦਾ ਦੀ ਫਿਟਕਾਰ ਤੇਰੇ ਉੱਤੇ। ਔਰ ਹੋਰ ਵੀ ਗਾਲਾਂ ਦਿੱਤੀਆਂ ਔਰ ਦਰੋਗੇ ਵੱਲ ਮੂੰਹ ਕਰਕੇ ਕਿਹਾ ਕਿ ਇਸ ਲੜਕੀ ਦੀ ਜਾਨ ਬਖਸ਼ੀ ਕੀਤੀ ਅਤੇ ਉਸਦੀ ਥਾਂ ਇਸ ਨੂੰ ਗੋਲੀ ਨਾਲ ਉਡਾ ਦਿਓ।
ਤ੍ਰੀਮਤ, ਅਮੀਰ ਸਾਹਿਬ ਇਹਨਾਂ ਦੀ ਜਾਨ ਬਖਸ਼ੀ ਕਰੋ, ਇਹਨਾਂ ਦੇ ਮਾਰੇ ਜਾਣ ਨਾਲ ਮੇਰੇ ਦੁੱਖੜੇ ਮੋੜੇ ਨਹੀਂ ਜਾ ਸਕਦੇ। ਖਾਂ ਸਾਹਿਬ ਦੀ ਥਾਂ ਮੈਨੂੰ ਮਾਰੋ, ਕਿਉਂਕਿ ਹੁਣ ਦੁੱਖੜੇ ਸਹਿਣੇ ਦੀ ਤਾਕਤ ਮੇਰੇ ਵਿੱਚ ਨਹੀਂ। ਮੇਰਾ ਮਾਰ ਦੇਣਾ ਵੀ ਇਸ ਵੇਲੇ ਪੁੰਨ ਹੈ, ਕਿਉਂਕਿ ਮਰਨੇ ਨਾਲ ਮੇਰੇ ਦੁੱਖ ਮੁੱਕ ਜਾਣਗੇ। ਇਹ ਬਚਨ ਕੁਝ ਐਸੇ ਅਸਰ ਵਾਲੇ ਪਏ ਕਿ ਅਮੀਰ ਦਾ ਦਿਲ ਭਰ ਆਇਆ ਔਰ ਬੋਲਿਆ, ਹੇ ਤ੍ਰੀਮਤ, ਤੂੰ ਮੰਗ ਜੋ ਕੁਝ ਤੇਰਾ ਜੀ ਚਾਹੇ, ਮੈਨੂੰ ਤੇਰੇ 'ਤੇ ਤਰਸ ਆ ਗਿਆ ਹੈ। ਤ੍ਰੀਮਤ, ਮੇਰੀ ਫਾਤਮਾ ਦੇ ਸਵਾਮੀ ਖਾਂ ਸਾਹਿਬ ਦੀ ਜਾਨ ਬਖਸ਼ੀ ਕਰੋ ਔਰ ਕੈਦਖਾਨੇ ਦੇ ਦਰੋਗੇ ਨੂੰ ਕੋਈ ਸਜ਼ਾ ਨਾ ਦਿਓ। ਬਸ ਹੋਰ ਮੈਨੂੰ ਕੁਝ ਲੋੜ ਨਹੀਂ। ਜੇਕਰ ਆਪ ਬਹੁਤ ਦਿਆਲ ਹੋਇਓ ਤਾਂ ਮੈਨੂੰ ਮੇਰੇ ਘਰ ਪਹੁੰਚਾ ਦਿਓ।
ਅਮੀਰ, ਇਹ ਸ਼ੇਰ ਦਿਲ ਕਨਿਆ, ਤੇਰੇ ਗੁਣ ਦੇਖ ਕੇ ਮੇਰੀ ਅਕਲ ਦੰਗ ਹੋ ਗਈ ਹੈ। ਤੇਰੇ ਪਹਿਲੇ ਦੋਵੇਂ ਮਨੋਰਥ ਮਨਜ਼ੂਰ ਹਨ, ਪਰ ਤੇਰਾ ਛੇਕੜਲਾ ਮਨੋਰਥ ਕਬੂਲ ਨਹੀਂ, ਕਿਉਂਕਿ ਤੇਰੀ ਜਿਹੀ ਜਾਨਸਾਰ ਯਾਨੀ ਆਪਾ ਵਾਰੂ ਕੁੜੀ ਮਿਲਣੀ ਕਠਿਨ ਹੈ। ਮੈਂ ਤੈਨੂੰ ਤੇਰੇ ਸਾਰੇ ਕਸ਼ਟਾਂ ਦੇ ਬਦਲੇ ਹੁਣ ਸੁੱਖਾਂ ਦੇ ਭੰਡਾਰ ਖੋਲ ਦਿੰਦਾ ਹਾਂ। ਤੂੰ ਮੇਰੀ ਬੇਗਮ ਹੋ ਕੇ ਸੰਸਾਰਪੁਰ ਬਿਰਾਜ ਔਰ ਆਪਣੇ ਜੀਵਨ ਦੀ ਮੌਜ ਲੈ। ਇਹ ਕਹਿੰਦੇ ਹੀ ਸਹਿਨਤ ਕੀਤੀ, ਚੜ ਸਿਪਾਹੀ ਦਰਬਾਰੋਂ ਬਾਹਰ ਲੈ ਗਏ, ਹਰਮ ਸਰਾਂ ਯਾਨੀ ਜ਼ਨਾਨੇ ਮਹਿਲ ਵਿੱਚ ਜਾ ਪਹੁੰਚਾਇਆ। ਅੱਗੇ ਗੋਲੀਆਂ ਹਾਜ਼ਰ ਹੋ ਗਈਆਂ। ਇੱਕ ਉੱਤਮ ਮਕਾਨ ਵਿੱਚ ਵਾਸਾ ਮਿਲਿਆ, ਧਨ ਪਦਾਰਥ ਗਹਿਣੇ ਕੱਪੜੇ ਸਭ ਅੱਗੇ ਧਰੇ ਗਏ ਅਤੇ ਸਤਵੰਤ ਕੌਰ, ਜੋ 5 ਰੁਪਏ ਦੀ ਦਾਸੀ ਬਣ ਕੇ ਬੱਕਰੀ ਵਾਂਗ ਵਿਕੀ ਸੀ, ਅੱਜ ਮਹਿਲਾਂ ਵਿੱਚ ਪਹੁੰਚੀ ਹੈ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।